We'll be right back. जिन कल राखी मेरे सतगुरु नानक सुन बलिहार
I'm gonna make you mine. ਪਿਛਲੇ ਪ੍ਰਸੰਗ ਵੱਲ ਧਿਆਨ ਲਿਆ ਅਨੇ ਤਰਲੋਚਨ ਕਹਿ ਰਿਹਾ ਅਨਿਆ ਠਾਕੁਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ ਪਾਏ ਜੋ ਪਰਮੇਸ਼ਰ ਦੀ ਭਗਤੀ ਕਰਦਾ ਹੈ ਭਜਨ ਕਰਦਾ ਹੈ ਜੋ ਕੁਛ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਲੈਂਦਾ ਦੀਨ ਦੁਨੀਆਂ ਸਭ ਕੁਛ ਮਿਲਦਾ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ
ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਕੋਈ ਕੋਈ ਮੰਗੈ
रसना गुण गोपाल निध गाय नाथ सहज रहस मन जो सगले दूध बुलाए जो जो मांग है सोई सोई पावन शेव हर के चरण रस है वाहिगुरु दा भजन। हर पहलू ते इसकी जिंदगी नु उच्ची शानदार बनाने नु समर्थ इस दे विच सारी नु सिफतां सारे ही गुण हैं पर जो जो इच्छा करता है जैसी जैसी भावना नाल भजन करता है वैसा फल प्राप्त होता है। ध्रुव ने अटल पदवी भी इच्छा रखी अटल पदवी भी मिल गई ऐसों का राज भाग भी मिल गया और प्रभु चरण विलीनता भी मिल गई। प्रहलाद ने प्रभु का आसरा लिया अंदर उसके नाम नु वसाया उसकी दृष्टि सम हुई तो अनेक तकलीफा आने के बावजूद भी कोई तकलीफ ना हो सकी ये विचार चल रही है। तो नाकश जिसने पहला बड़िया कठिन तपस्यावां कर करा के एह जे वर ले ले हुए सन ना दिन मरा ना रात ना किसी आदमी तो मरा ना किसी जानवर तो मरा ना अंदर ना बाहर ਮੈਂ ਕਿਸੇ ਸ਼ਸਤਰ ਤੋਂ ਨਾ ਕਿਵੇਂ ਹੋ ਇਤਿਹਾਸ ਬਹੁਤ ਸਾਰੇ ਵਰ ਲੈ ਕੇ ਮਨ ਬੇਫਿਕਰ ਹੋ ਗਿਆ ਸੀ। ਉਸਦੇ ਚਿੱਤ ਵਿੱਚ ਭਗਵਾਨ ਪੈਦਾ ਹੋਇਆ। ਭਗਵਾਨ ਹਮੇਸ਼ਾ ਹੀ ਦੁਖਦਾਈ ਹੁੰਦਾ ਹੈ ਜਿਸਦੇ ਚਿੱਤ ਵਿੱਚ ਕਿਸੇ ਕਿਸਮ ਦਾ ਵੀ ਅਭਿਮਾਨ ਹੋਵੇ ਇਸਦੇ ਗਿਰਾਵਟ ਦਾ ਕਾਰਨ ਹੋਇਆ ਕਰਦਾ। ਨਿਮਰਤਾ ਸਦਾ ਸੁਖਦਾਈ ਚੀਜ਼ ਹੈ। ਸੁਖੀ ਵਸੇ ਮੁਸ਼ਕੀ ਨਹੀਂ ਆਇਆ ਆਪਣੇ ਵਾਰ ਥੱਲੇ ਬੜੇ ਬੜੇ ਹੰਕਾਰੀ ਨਾਨਕ ਕਰਦੇ ਜਿਨ੍ਹਾਂ ਜਿਨ੍ਹਾਂ ਦਾਨ ਕੀਤਾ ਉਹਨਾਂ ਨੂੰ ਮੂੰਹ ਦੀ ਖਾਣੀ ਤਾਂ ਤੇ ਇੱਥੇ ਕਿਤਨੇ ਵਰ ਵਗੈਰਾ ਲੈ ਕੇ ਰਾਜ ਪ੍ਰਾਪਤ ਕਰਕੇ ਇਸ ਵਿੱਚ ਹੰਕਾਰ ਨੇ ਫਤੂਰ ਪੈਦਾ ਕਰ ਦਿੱਤਾ। ਕੋਈ ਨੀ ਮਹੀਂ ਸਭ ਕੁਛ ਕਰਤਾ ਹਰਤਾ ਤਰਤਾ ਤਿੰਨਾਂ ਲੋਕਾਂ ਦਾ ਪਹਿਲਾ ਖੁਸ਼ੀ ਦਾ ਪੁੱਤਰ ਉਸਦੇ ਘਰ ਉਸਦਾ ਜਨਮ ਘਰ ਹਰ ਨਾਕਸ਼ ਦੈਂਤੇ ਕਲਰ ਕਮਲ ਹਰ ਪ੍ਰਹਿਲਾਦ ਕੰਡ ਕਠਾਇਆ ਚਾਰ ਸਾਲ ਬਾਅਦ ਦੇ ਚਿੱਤ ਹੋਇਆ ਅਹਿਲਾ ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਆਦਨਾ ਭਗਤ ਕਰਨ ਸਭ ਚਾਤੜੇ ਪਾਦੇ ਹੋ ਰਹੇ ਵਿਸ਼ਮਾਰ ਰਾਜੇ ਪਾਸ ਰਵਾਇਆ ਦੁਖੀ ਦੈਂਦ ਵਧਾਇਆ ਬਾਰ ਬਾਰ ਹਰ ਨਕਸ਼ ਆਪਣੇ ਖਿਆਲ ਦੀ ਪੁਸ਼ਟੀ ਹਰ ਇਨਸਾਨ ਚਾਹੁੰਦਾ। ਇਨਸਾਨ ਦੇ ਚਿੱਤ ਦਾ ਇੱਕ ਸਾਸ਼ਾ ਹੈ ਇਹਦੇ ਵਿੱਚ ਇੱਕ ਸਿਫਤਾ ਹੈ ਜਿਹੋ ਜਿਹੇ ਸੁਭਾਵ ਆਪਣੇ ਹੋਣਗੇ ਉਹੋ ਜਿਹੀ ਹੋਰਨਾਂ ਦੇ ਚਾਹੁੰਦਾ ਇਹ ਕੁਦਰਤੀ ਗੱਲ। ਚੋਰ ਹੈ ਉਹ ਕਹਿੰਦਾ ਸਾਰੇ ਚੋਰੀ ਕਰਨ ਲੱਗ ਪਏ ਸ਼ਰਾਬ ਪੀਂਦਾ ਉਹ ਕਹਿੰਦਾ ਸਾਰੇ ਸ਼ਰਾਬ ਪੀਣ ਲੱਗ ਪਏ ਸਾਨੂੰ ਇਹ ਗਲਤ ਪੁਆਇੰਟ ਹਨ। ਲੇਕਿਨ ਜਿਹੜੇ ਭਗਤੀ ਕਰਨ ਵਾਲੇ ਉਹ ਚਾਹੁੰਦੇ ਸਾਰੀ ਦੁਨੀਆਂ ਭਗਤੀ ਕਰੇ ਕਿਉਂਕਿ ਭਗਤੀ ਕੀਤੀਆਂ ਸਾਰੇ ਭੈ ਦਾ ਖਾਤਮਾ ਹੁੰਦਾ ਪੈ ਗਤੀ ਇੱਥੇ ਉੱਥੇ ਦੇ ਸਾਰੇ ਕਿਸਮ ਦੇ ਭੈ ਜਮਾਂ ਦੇ ਨਰਕਾਂ ਦੇ ਚੁਰਾਸੀ ਦੇ ਸਾਰੇ ਪਤਨ ਵਜਣ ਜਮ ਦੰਡ ਰਾਜ ਦੰਡ ਪਿਤਰ ਦੰਡ ਸ਼ਾਸਤਰ ਸਭ ਤੋਂ ਉੱਚਾ ਹੋ ਇਸ ਕਰਕੇ ਇਹ ਸੁਭਾਵ ਬਹੁਤਾ ਚੰਗਾ ਹੈ। ਸੋਈਓ ਪਹਿਲਾ ਦੇ ਅੰਦਰ ਵਾਹਿਗੁਰੂ ਵਸਿਆ ਹੈ ਤੇ ਨਰਨਾਕਸ਼ ਉਸਨੂੰ ਮਜਬੂਰ ਕਰ ਰਿਹਾ ਹੈ ਕਹਿਣ ਲੱਗਾ ਦੇਖੋ ਬੇਟਾ ਤੂੰ ਮੇਰਾ ਭਜਨ ਕਰਜੇ ਕਰਨਾ ਰੱਬ ਪਰਮਾਤਮਾ ਜਿਹਦਾ ਤੂੰ ਨਾਂ ਲੈਂਦਾ ਰਾਮ ਜਾਂ ਅਨੇਕਾਂ ਨਾਮ ਮਨੁੱਖ ਉਹ ਕੋਈ ਨਹੀਂ ਹੈ ਮੈਂ ਤੈਨੂੰ ਪ੍ਰਤੱਖ ਸਾਹਮਣੇ ਦੀਨਾ ਨਾ ਖੜਾ ਉਹ ਹੋਵੇ ਤਾਂ ਮੈਨੂੰ ਦਿਸੇ ਵੀ ਪਰ ਮੈਨੂੰ ਨਹੀਂ ਦੀਂਦਾ। ਪਹਿਲਾ ਬਾਰ ਬਾਰ ਕਹਿੰਦੇ ਪਿਤਾ ਜੀ ਸਾਰੀਆਂ ਚੀਜ਼ਾਂ ਇਹਨਾਂ ਅਸੂਲ ਅੱਖਾਂ ਨਾਲ ਨਹੀਂ ਦਿਸਿਆ ਕਰਦੀਆਂ ਕਈ ਚੀਜ਼ਾਂ ਇੰਨੀਆਂ ਜਿਵੇਂ ਹੁੰਦੀਆਂ ਨੇ ਸੂਖਸ਼ਮ ਅੱਖਾਂ ਨਾਲ ਦਿਸਿਆ ਕਰਦੀਆਂ ਅਸਥੂਲ ਚੀਜ਼ਾਂ ਅਸਥੂਲ ਅੱਖਾਂ ਨਾਲ ਦਿਸ ਪੈਂਦੀਆਂ ਹਨ ਜਿਹੜੀਆਂ ਬਰੀਕ ਚੀਜ਼ਾਂ ਉਹਨਾਂ ਵਾਸਤੇ ਬਰੀਕ ਅੱਖ ਖੋਲਣ ਦੀ ਲੋੜ ਪਰਮਾਤਮਾ ਅਤਿਅੰਤ ਸੂਖਸ਼ਮ ਹੈ ਉਸਦੇ ਵਾਸਤੇ ਬਹੁਤ ਬਰੀਕ ਅੱਖ ਦੀ ਲੋੜ ਹੈ ਭਜਨ ਕਰਦੇ ਕਰਦੇ ਉਹ ਅੱਖ ਖੁੱਲੇਗੀ ਫਿਰ ਦਿਸਣ ਲੱਗ ਪਏਗਾ ਹੈ ਸਾਰੀ ਉਹ ਤਾਂ ਖਾਲੀ ਹੋਵੇਗੀ ਥਾਂ ਨਹੀਂ ਐਸੀ ਹਸਤੀ ਹੈ ਸੁਣਿਓ ਖੈਰ ਉਹ ਬਾਰ ਬਾਰ ਆਪਣੇ ਖਿਆਲ ਨੂੰ ਪੁਸ਼ਟ ਕਰਨ ਵਾਸਤੇ ਮੇਰੇ ਖਿਆਲ ਦੇ ਮੁਤਾਬਕ ਹੀ ਸਾਰੇ ਲੋਕ ਚੱਲਣ ਉਸਨੂੰ ਮਜਬੂਰ ਕਰ ਰਿਹਾ ਜੋ ਕਹਿੰਦਾ ਹੈ
ਛੱਡਦੇ ਤੂੰ ਮਾਨੂ ਰਾਮਦੇ ਹੱਥ ਵਾਲੀ ਛੱਡਦੇ
ਨਕਸ਼ ਨੇ ਪਹਿਲਾਂ ਤੇ ਵੈਸੇ ਪ੍ਰੇਮ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਤਾੜ ਕੇ ਸਮਝਾਇਆ, ਫਿਰ ਵੀ ਪ੍ਰਹਿਲਾਦ ਨਾ ਮੰਨਿਆ। ਕਹਿਣ ਲੱਗਾ, ਪਿਤਾ ਜੀ ਕਿਵੇਂ ਛੱਡਦੀਆਂ ਜੇ ਜ਼ਬਾਨ ਮੈਂ ਬੰਦ ਕਰ ਲਾਂ? ਚਲੋ ਜ਼ਬਾਨ ਨਾਲ ਮੈਂ ਨਹੀਂ ਕਹਿੰਦਾ, ਪਰ ਮੇਰੇ ਅੰਦਰ ਰੋਮ ਰੋਮ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਸਾਫ਼ ਸਾਫ਼ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ। ਪਰਾ ਬਾਣੀ ਚ ਮੇਰੇ ਨਾਮ ਦੀ ਧੁਨੀ ਹੁੰਦੀ, ਹਿਰਦੇ ਚ ਨਾਮ ਦੀ ਧੁਨੀ ਹੁੰਦੀ, ਕੰਠ ਚ ਨਾਮ ਦੀ ਧੁਨੀ ਹੁੰਦੀ ਹੈ, ਦੋਏ ਅੱਖਾਂ ਨੱਕ ਦੇ ਮਧੁ ਦਰਮਿਆਨ ਇਹਨਾਂ ਦੇ ਦਰਮਿਆਨ ਨਾਮ ਦੀ ਧੁਨੀ, ਤ੍ਰਿਪਤ ਨਾਮ ਦੀ ਧੁਨੀ ਹੋ ਰਹੀ ਹੈ, ਦਸਵੇਂ ਦੁਆਰ ਚ ਨਾਮ ਦੀ ਆਵਾਜ਼ ਆ ਰਹੀ ਹੈ। ਕਿਵੇਂ ਛੱਡਦੇ ਇਹੋ ਜਿਹਾ ਪਖੰਡ ਮੈਂ ਕਰਕੇ ਤੈਨੂੰ ਕੀ ਦਿਖਾਵਾਂ? ਉੱਪਰੋਂ ਨਾ ਕਹਾਂ ਤਾਂ ਅੰਦਰੋਂ ਕਹੀ ਜਾਵੇ ਤਾਂ ਪਖੰਡ, ਉੱਪਰੋਂ ਕੁਛ ਅੰਦਰੋਂ ਐਸਾ ਨਹੀਂ, ਮੈਂ ਛੱਡ ਹੀ ਨਹੀਂ ਸਕਦਾ। ਇਸ ਵਾਸਤੇ ਮੈਂ ਜੋ ਯਥਾਰਥ ਗੱਲ ਹੈ ਤੈਨੂੰ ਕਹਿ ਰਿਹਾ, ਇਹ ਚੀਜ਼ ਛੱਡਣ ਯੋਗ ਨਹੀਂ ਹੈ, ਨਾ ਮੇਰੇ ਤੋਂ ਛੱਡੋ। ਮੇਰੇ ਮੰਤਨ ਪੁਰਾਣਾ ਵਿੱਚ ਰਚਿਆ ਹੋਇਆ ਪਰਮੇਸ਼ਰ, ਅਸੀਂ ਗੁੱਸੇ ਵਿੱਚ ਆ ਕੇ ਉਸਨੇ ਜਲਾਦਾਂ ਨੂੰ ਹੁਕਮ ਕਰ ਦਿੱਤਾ, ਕਹਿਣਗੇ ਇਸ ਨਾਲਾਇਕ ਬੱਚੇ ਨੂੰ ਪਹਾੜ ਤੇ ਲੈ ਜਾਓ, ਉੱਥੇ ਲੈ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰੋ, ਅਗਰ ਮੰਨ ਜਾਵੇ ਤਾਂ ਬਿਹਤਰ, ਅਗਰ ਨਾ ਮੰਨੇ ਇਹਦੇ ਹੱਥ ਪੈਰ ਬੰਨ ਕੇ ਪਹਾੜ ਤੋਂ ਰੋੜ ਦੋ, ਮਰ ਜਾਏਗਾ। ਮੇਰਾ ਜਿਹੜਾ ਖਿਆਲ ਹੈ ਇਸਦੇ ਮੁਤਾਬਕ ਨਹੀਂ ਚੱਲਦਾ। ਇਸ ਤਰੀਕੇ ਸਿਰ ਜਲਾਦਾਂ ਨੇ ਐਸਾ ਹੀ ਕੀਤਾ, ਪਹਾੜ ਦੀ ਚੋਟੀ ਤੇ ਲੈ ਗਏ, ਸਮਝਾਉਣ ਬਝਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਦੇਖੋ ਰਾਜਕੁਮਾਰ, ਆਪਣੇ ਪਿਤਾ ਦੇ ਕਹੇ ਅਨੁਸਾਰ ਚੱਲੋ, ਕੀ ਉਹ ਕੀ ਗੱਲ ਹੈ? ਕਬਦਾ ਨਾ ਹੀ ਨਹੀਂ ਕਹਿਣਾ। ਕਹਿਣਗੇ ਤੁਸੀਂ ਆਪਣੇ ਰਾਜਾ ਦਾ ਹੁਕਮ ਮੰਨਣਾ, ਜੋ ਕੁਛ ਮੰਨਣਾ ਹੈ ਮੇਰੇ ਖਿਆਲ ਵੱਲ ਨਾਲ, ਤੁਹਾਡੇ ਖਿਆਲ ਹੋਰ ਮੇਰੇ ਹੋਰ। ਸੋ ਇਸ ਕਰਕੇ ਤੁਸੀਂ ਆਪਣੇ ਸਵਾਮੀ ਦਾ ਹੁਕਮ ਮੰਨਣਾ, ਜੋ ਕੁਛ ਚਾਹੁੰਦੇ ਕਰੋ, ਹਾੜ ਤੋਂ ਰੋੜੋ, ਹੱਥ ਪੈਰ ਬੰਨ ਕੇ ਰੋੜੋ, ਲੇਕਿਨ ਮੈਂ ਪਰਮੇਸ਼ਰ ਦੇ ਭਜਨ ਨੂੰ ਛੱਡ ਹੀ ਨਹੀਂ ਸਕਦਾ। ਅੰਦਰ ਬਾਹਰ ਮੇਰੇ ਪਰਮੇਸ਼ਰ ਹੀ ਰਚਿਆ ਹੋਇਆ, ਹੋਰ ਵਸਤੂ ਮੈਨੂੰ ਕੁਛ ਨਾ ਦੀਂਦੀ ਹੈ ਨਾ ਸੁਣਦੀ ਹੈ, ਮੇਰੀ ਤਾਂ ਇਹੋ ਜਿਹੀ ਅਵਸਥਾ ਹੈ।
ਨਹੀਂ ਛੋਟੋ ਰੇ ਬਾਬਾ ਰਾਮ ਨਾਮ, ਛੋਟੋ ਰੇ ਬਾਬਾ ਰਾਮ ਨਾਮ।
ਆਪਣੇ ਸਵਾਮੀ ਦਾ ਰਾਜਾ ਦਾ ਹੁਕਮ ਮੰਨੋ, ਤੁਸੀਂ ਪਰਵਾਹ ਨਾ ਕਰੋ, ਮੇਰਾ ਰਾਖਾ ਮੇਰੇ ਪਾਸ ਹੈ, ਹਮੇਸ਼ਾ ਮੇਰੀ ਮਦਦ ਕਰੇਗਾ। ਫਿਰ ਉਹਨਾਂ ਨੇ ਹੱਥ ਪੈਰ ਬੰਨ ਕੇ ਪਹਾੜ ਦੀ ਚੋਟੀ ਤੋਂ ਰੋੜ ਦਿੱਤਾ। ਪਰ ਜਿਸਦਾ ਵਹਿਰੂ ਰਾਖਾ ਹੋਵੇ, ਉਸਨੂੰ ਕੌਣ ਮਾਰਨ ਨੂੰ ਸਮਰੱਥ ਹੋ ਸਕਦਾ ਹੈ? ਰੁੜਿਆ ਆ ਰਿਹਾ ਹੈ, ਹਾਲਾਂਕਿ ਪਹਾੜ ਤੋਂ ਕੋਈ ਆਦਮੀ ਰੁੜੇ, ਉਸ ਡਿੱਗਦੇ ਅੱਗੀਆਂ ਪਸੁਣੀਆਂ ਇੱਕ ਹੋ ਜਾਂਦੀ। ਪਰ ਵਾਹਿਗੁਰੂ ਅੰਤਰਜਾਮੀ ਸਰਬ ਕਲਾ ਸਮਰੱਥ ਹੈ, ਸਾਰੀਆਂ ਤਾਕਤਾਂ ਦਾ ਮਾਲਕ ਹੈ। ਸੋ ਰੰਚਕ ਮਾਤਰ ਚੋਟ ਨਹੀਂ ਆਉਣ ਦਿੱਤੀ, ਰੁੜੇ ਆਉਂਦਾ ਜਿਵੇਂ ਰੂਹ ਉੱਪਰ ਰੁੜੇ ਆਉਂਦਾ। ਰੂਹ ਦੇ ਰੁੜੇ ਆਦਮੀਆਂ ਨੂੰ ਕੋਈ ਤਕਲੀਫ ਨਹੀਂ ਹੋਇਆ ਕਰਦੀ। ਪਹਾੜ ਦੇ ਜਿਹੜੇ ਪੱਥਰ ਸਨ, ਹੋਰ ਝਾੜੀਆਂ ਵਗੈਰਾ ਰਸਤੇ ਸੀਆਂ, ਤਮਾਮ ਰੂਹੀ ਦੀ ਨਿਆਈ ਹੋ ਜਾਂਦੇ। ਆ ਕੇ ਪਹਾੜ ਦੀ ਜੜ ਵਿੱਚ ਉੱਥੇ ਚੌਂਕੜਾ ਮਾਰ ਕੇ ਬੈਠਾ ਹੈ। ਬਹੁਤ ਸਾਰੇ ਲੋਕ ਇਹ ਦੇਖਣ ਵਾਸਤੇ ਇਕੱਠੇ ਹੋਏ ਨੇ ਵੀ ਦੇਖੀਏ ਕੀ ਗੁਲ ਖਿਲਣਾ। ਉਸ ਮੌਕੇ ਪ੍ਰਹਿਲਾਦ ਬੈਠਾ ਹੋਇਆ ਸਭ ਨੂੰ ਕਹਿੰਦਾ, ਦੇਖੋ ਮੇਰਾ ਪਿਤਾ ਕਹਿੰਦਾ ਰੱਬ ਕੋਈ ਨਹੀਂ, ਪਰ ਤੁਸੀਂ ਆਪ ਹੀ ਦੱਸੋ ਇੱਥੇ ਮੈਨੂੰ ਕੀ ਨਹੀਂ ਰੱਖਿਆ। ਪਰ ਕੌਣ ਰੱਖਣ ਨੂੰ ਸਮਰੱਥ ਹੋ ਸਕਦਾ ਇਹੋ ਜਿਹੇ ਬਿਖਰੇ ਥਾਂ ਦੇ ਵਿੱਚ? ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰਿਆ ਕਰੋ, ਵਾਹਿਗੁਰੂ ਸਾਰੇ ਥਾਈਂ ਮੇਰਾ ਰਾਖਾ ਹੀ ਉਹ ਫਰਮਾਉਂਦੇ ਹਨ।
ਸੋ ਦੁੱਖ ਕੈਸੇ ਪਾਵੇ ਜੀ ਦਾ ਰਾਖਾ ਹੈ ਪਰਮਾਤਮਾ, ਸਾਰੇ
के सिर ऊपर तू स्वामी, शोध को कैसा पावे, बोल न जाने माया मदमाता, मरना चीतना आवे। जीदा राखा वाहिगुरु सर्व कला समर्थ, उन कौन दुख दे सकता है। इस वास्ते सब लोगों ने जो कि हजारों की तादाद में बैठे हुए इस कौतक देखने वास्ते आए सन, उन्होंने पहला दिन कह रहे, देखो मेरा पिता कहता कोई परमेश्वर नहीं, कोई राम नहीं, पर तुसी आप ही दसो इतने मेनू की ने रखे, इतने मेनू रखने वाला मेरा परमेश्वर है, तुसी भी उसका भजन करो, थोड़ी भी थां थां रक्षा करेगा। जिमें माता दे उधर दे विच रक्षा की थी, इसी तरह दुनिया दे विच भी रक्षा करने समर्थ है। एक कुदरती गल है, जिसके अंतर बसे निरंकार, इसकी सीख तरह संसार अहलाद असर पैना लाजमी सी, एक नूं हटाना चाहुंदा सी हरनाश। दुनिया होर इस पासे विश्वास लिया के भक्ति करने वास्ते तत्पर हो गई, सारे लोग भजन करन लग पए, जाके कह दिता हरनाक्ष ने जलादा ने भी, असि अपने वालों आपका हुक्म अच्छी तरह मनिया, हथ पैर बन के पहाड़ को डोड़ दिता, लेकिन उथे उसनू कोई चोट नहीं आई, कोई तकलीफ नहीं हुई, इसी तरह सही सलामत है। फिर बुलवाया अपने पास, मेरे पास से लिया, फिर समझा बजाने की कोशिश की थी, देख पहला पता नहीं किमें बच गए हैं, मेरा स्वभाव ही तू जान, मैं कैसा क्रूर है, सख्त अजे भी वक्त है तू राम कहन की छोड़ दान। पर पहला कह नहीं, पिताजी और सारी सेवा करने तैयार हाँ, लेकिन ए परमेश्वर का भजन हर गिज नहीं छाएगा। खैर फिर हुक्म कर दिता, इस हथ पैर बन के दरिया रोड से डुब के मर जाएगा, मेरा कहना नहीं मान। ऐसा ही किया गया, हथ पैर बन के बड़ा गहरा पानी सी, जिसे उसे प्रहलाद ने फेंक दिता, प्रसाद सिंह से वाहगुरु थां थां रखा, वाहगुरु सर्व कला समर्थ है, एक शक्ति का मार्ग थोड़ा अनंत शक्ति है वाहगुरु, स्वयं करके जिसका दृढ़ विश्वास है उसका सबसे मददगार है। क्यों जिस वक्त प्रहलाद ने पानी में छिटे, हालांकि हथ पैर बनने सन डुब जाना सी, हथ पैर खुल जाते हैं, प्रहलाद पानी उपर क्यों तैरता फिरदा है और परमेश्वर के गुण गाँवदा है। जिमें किसी मौके कबीर न वकत की हुकूमत काशी विच किसी दे सिक्के सिखाए, उसनू हथ पैर बन के पानी विच छड़ दिता, कबीर जी दे वास्ते मृगशाला विच जांदी है, आ हथ पैरां दे बंद खुल जाते हैं, चौंकड़ा मारे हुए कबीर जी उस मौके इधर उधर तैरते, जिम्मे मरगाबी तैरती होंगी है, ऐसे शब्द उच्चारण करते हैं।
टूटी जंजीर जी गंगा की लहर, I'm not afraid of the dark.
जंजीर बांध कर करे कभी मन नंदरे तन कहे को डिगाए चरण कमल चित्रे आसमाए गंगा की लहर में टूटी जंजीर मृगशाला पर बैठे कभी तो कबीर को संग न साथ जल थल राखन है बना भाई साहब भाई गुरदास साहेब गुरु रामदास महाराज ने पंच पुत्र चोला त्याग के अपनी जोत गुरु अर्जन देव महाराज च रखी। मौसम बरसात का सी, भाई साहब भाई गुरदास सिखी प्रचार वास्ते इधर आगरे वाल आए हुए सन। उन्होंने समय के अजे साडे देश विच रेलां नहीं सुनाईयां, ना ही रस्ते चंगे सन, जंगलात बहुते हुंदे सन, होर कोई छेती जाण दे साधन नहीं सन, आहिस्ता आहिस्ता सफर तय हुंदे सन। सो भाई गुरदास के कन्न विच खबर पहुंची, खबर भी बड़ी मुश्किल पहुंचदी हुंदी सन अगे। सो साहिब गुरु रामदास चौथे पातशाह पंज फुट चोला त्याग के अपनी जो गुरु अर्जन देव च रखदी सन, छोटे साहबजादे भी। सो दर्शन का चित शौक पैदा होया, कुछ पतवंते सज्जनां नाल लैके आहिस्ता आहिस्ता पैदल सफर तय करते चले आ रहे। मौसम चूंकि बरसात का सी, बारिशों में बहुत ही बारिशा पैदा, उन्होंने दिनों के पुल पल जिम्मे अज बने दरियावान के नहीं सन बने, बेड़िया वगैरह द्वारा पार होंगे सन मुसाफर। सो आहिस्ता आहिस्ता दरिया ब्यास के कुरले किनारे पहुंच जाते, पहाड़ी पानी आके दरिया बड़ा तवियां ने चढ़ाई विच सी। चित विच गुरु दर्शन का शौक है, जल्दी जाके दर्शन किया जाए। सो बेड़ी वाले नूं कहा असीं पार जाना है, बेड़ी लगाओ। तो कह लगे बाबा जी दरिया चढ़ाई विच है, ऐसा ना वेसने बेड़ी मुसाफरों रोक के लै जाए, आप फिर शांति करो, जो पानी उतरेगा फिर असं बेड़ी खुलांगे। काफी देर उड़ीकिया, चित विच दर्शन का बहुत शौक, तब जाके गुरु के दर्शन किए। मन काला है, खैर अखीर उन्होंने सोचे, भाई साहब भाई गुरदास ने अपने नाल के साथियों ने कहा चलो अपना गुरु शब्द का आसरा ले, जो गुरु शब्द संसार समुद्र नु तारन समर्थ है, यह दरिया नहीं तारूगा। दृढ़ विश्वास न चलो अस्त्र बन के दरिया विच अपने आप नु प्रवेश किया, ते नाल दे नाल कहण लगे ए शब्द पढ़ते चले आ।
जल विच नहीं डूबे मन विच है नादे, जल में डूबे मन विच है नादे।
ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਧ ਸਾਧ ਸੰਭਾਲੇ ਲੋਕ ਲੋਕ ਸੰਗ ਸਹਾਈ ਜਤ ਕਤਮ ਰਖਵਾਲੇ ਗੁਰ ਕਾ ਬਚਨ ਵਸੇ ਜੀ ਨਾਲੇ ਜਲ ਨਹੀਂ ਡੁੱਬਦਾ ਤਸਕਰ ਨਹੀਂ ਲੇਵੈ ਪਰਾਇ ਨਾ ਸਾਕੈ ਜਾਵੇ ਨਿਰਧਨ ਕੋ ਧਨ ਅੰਧਰੇ ਕੋਟਿਕ ਮਾਤ ਦੁਖ ਜਸੇ ਬਾਲੇ ਸਾਗਰ ਮੈਂ ਵਹਿ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲ ਕਿਉਂ ਇਸ ਵਿਸ਼ਵਾਸ ਦੇ ਨਾਲ ਭਾਈ ਸਾਹਿਬ ਪਹਿਲੇ ਆਪਣੇ ਆਪ ਨੂੰ ਦਰਿਆ ਦੇ ਵਿੱਚ ਪ੍ਰਵੇਸ਼ ਕਰਦੇ ਹਨ ਪਿੱਛੇ ਹੋਰ ਸਾਥੀ ਸਾਸੂ ਸ਼ਬਦ ਦੀ ਬਰਕਤ ਦ੍ਰਿੜ ਵਿਸ਼ਵਾਸ ਦੀ ਬਰਕਤ ਇਹਨਾਂ ਚੜਾਈਆਂ ਵਿੱਚ ਹੀ ਪਾਣੀ ਗੋਡੇ ਗੋਡੇ ਪਾਣੀ ਹੋ ਜਾਂਦਾ ਆਰਾਮ ਨਾਲ ਦਰਿਆ ਲੰਘ ਜਾਂਦੇ ਹਨ ਇਸੀ ਤਰ੍ਹਾਂ ਆਓ ਪ੍ਰਹਿਲਾਦ ਪ੍ਰਹਿਲਾਦ ਪਾਣੀ ਵਿੱਚ ਤੈਰਦਾ ਫਿਰਦਾ ਹੈ ਜਿਵੇਂ ਮਰਗਾਬੀ ਤੈਰਦੀ ਹੈ ਬਹੁਤ ਸਾਰੀ ਪਬਲਿਕ ਬਹੁਤ ਸਾਰੇ ਲੋਕ ਇਹ ਦੇਖਣ ਵਾਸਤੇ ਵੀ ਦੇਖੀਏ ਪਾਣੀ ਵਿੱਚ ਡੁੱਬਦਾ ਹੈ ਜਾ ਕੇ ਪਰਮਾਤਮਾ ਉੱਥੇ ਵੀ ਉਹਦੀ ਰੱਖਿਆ ਕਰਦਾ ਹੈ ਚਾਰ ਫੇਰੇ ਖੜੇ ਹੋਏ ਦਰਿਆ ਦੇ ਕਿਨਾਰਿਆਂ ਤੇ ਸੋ ਉਸ ਮੌਕੇ ਪਹਿਲਾ ਸਭ ਨੂੰ ਵਾਜਾ ਕਰਕੇ ਕਹਿੰਦੇ ਦੇਖੋ ਮੈਨੂੰ ਪਾਣੀ ਵੀ ਨਹੀਂ ਡੁੱਬਦਾ ਕਿਉਂ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਦੇ ਭੈ ਵਿੱਚ ਭੈ ਵਿੱਚ ਕੌਣ ਵਹੇ ਸਦਭਾਵ ਭੈ ਵਿੱਚ ਚੱਲਣਾ ਲੱਗ ਦੇ ਜਿਸਨੇ ਉਹ ਸਰਵ ਸ਼ਕਤੀਮਾਨ ਦਾ ਆਸਰਾ ਲਿਆ ਜਿਸਦੇ ਮਨ ਵਿੱਚ ਵਸਿਆ ਸੋ ਉਹ ਤੇ ਸਾਰੇ ਡਰਦੇ ਹਨ ਸਾਰੀ ਪ੍ਰਕਿਰਤੀ ਉਹਦੇ ਕਾਬੂ ਹੋ ਜਾਂਦੀ ਹੈ ਇਸ ਵਾਸਤੇ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰਿਆ ਕਰੋ ਇਉਂ ਕਹਿੰਦੇ ਹਨ
ਜਲ ਡੋਬੇ ਨਾ Thank you.
ਨੂੰ ਪਹਿਲਾ ਦਰਿਆ ਵਿੱਚ ਵੀ ਨਹੀਂ ਡੁੱਬਿਆ। ਸਭ ਲੋਕਾਂ ਨੂੰ ਕਹਿ ਰਿਹਾ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰੋ। ਸਾਰੇ ਪੰਜੇ ਤੱਤ ਮਿੱਟੀ ਪਾਣੀ ਅੱਗ ਹਵਾ ਆਕਾਸ਼ ਜਿਨ੍ਹਾਂ ਦਾ ਸਾਰਾ ਸੰਸਾਰ ਬਣੇ ਤਿੰਨੇ ਗੁਣ ਮਾਇਆ ਦੇ ਸਭ ਪਰਮੇਸ਼ਰ ਦੇ ਅਧੀਨ ਹਨ। ਇਸ ਕਰਕੇ ਤੁਸੀਂ ਜੇ ਪਰਮੇਸ਼ਰ ਦਾ ਆਸਰਾ ਲਾਓ ਅੱਗ ਵੀ ਨਹੀਂ ਸਾੜ ਸਕੇਗੀ। ਨੈ ਛਦੰਤੀ ਸ਼ਸਤਰਾਣੀ ਨੈ ਦਹੰਤੀ ਪਾਵਕ। ਆਤਮਾ ਨੂੰ ਅੱਗ ਵੀ ਨਹੀਂ ਸਾੜ ਸਕਦੀ, ਪਾਣੀ ਵੀ ਨਹੀਂ ਗਾਲ ਸਕਦਾ, ਹਵਾ ਵੀ ਨਹੀਂ ਉਡਾ ਸਕਦੀ ਔਰ ਸ਼ਸਤਰ ਵੀ ਨਹੀਂ ਕੱਟ ਸਕਦਾ। ਸੋ ਇਸ ਕਰਕੇ ਤੁਸੀਂ ਵੀ ਇਸ ਵਾਹਿਗੁਰੂ ਦਾ ਆਸਰਾ ਲਓ। ਸੋ ਇਉਂ ਸਭ ਦੇ ਮਨ ਦੇ ਉੱਪਰ ਅਸਰ ਪੈਂਦਾ ਹੈ। ਅਖੀਰ ਜਾ ਕੇ ਜਲਾਦਾਂ ਨੇ ਫਿਰ ਦੱਸਿਆ ਪ੍ਰਹਿਲਾਦ ਪਾਣੀ ਵਿੱਚ ਨਹੀਂ ਡੁੱਬਿਆ। ਫਿਰ ਬੁਲਾ ਕੇ ਪੁੱਛਣਾ ਸ਼ੁਰੂ ਕੀਤਾ। ਉਸੀ ਤਰ੍ਹਾਂ ਰਾਜਨੀਤੀ ਦੇ ਜਿਹੜੇ ਢੰਗ ਹਨ ਪਿਆਰ ਨਾਲ ਫਿਰ ਸ਼ਕਤੀ ਨਾਲ, ਅਖੀਰ ਜਦੋਂ ਪ੍ਰਹਿਲਾਦ ਨਾ ਮੰਨਿਆ ਫਿਰ ਉਸਨੇ ਆਪਣੀ ਭੈਣ ਨੂੰ ਕਿਹਾ ਹਰਨਾਕਸ਼ ਨੇ। ਉਸਨੇ ਕਿਸੇ ਮੌਕੇ ਬ੍ਰਹਮਾ ਦੀ ਆਰਾਧਨਾ ਕੀਤੀ। ਉਸ ਵੱਲੋਂ ਇੱਕ ਕਿਸ ਨੂੰ ਚਾਦਰ ਮਿਲੀ ਹੋਈ ਸੀ ਜਿਸ ਦੇ ਵਿੱਚ ਸਿਫਤ ਸੀ ਅਗਰ ਸਰੀਰ 'ਤੇ ਓੜ ਕੇ ਅੱਗ ਵਿੱਚ ਬਹਿ ਜੇ ਉਹ ਅੱਗ ਸਾੜਦੀ ਨਹੀਂ ਸੀ। ਇਸ ਨੂੰ ਕਿਹਾ ਦੇਵ ਤੈਨੂੰ ਤਾਂ ਬ੍ਰਹਮਾ ਦਾ ਵਰ ਹੈ ਹੀ, ਪ੍ਰਹਿਲਾਦ ਨੂੰ ਚਾਦਰ ਤੋਂ ਬਾਹਰ ਗੋਦ ਵਿੱਚ ਬਿਠਾ ਲਾ, ਤੂੰ ਆਪਣੇ ਸਰੀਰ 'ਤੇ ਚਾਦਰ ਓੜ ਲੈ, ਤੂੰ ਬਚ ਜਾਵੇਂਗੀ ਅਤੇ ਇਹ ਸਾਫ਼ ਹੋ ਜਾਏਗਾ, ਮੇਰਾ ਕਿਹਾ ਨਹੀਂ ਮੰਦਾ ਰੋਜ਼ ਦਾ ਦੁੱਖ ਮਿਟ ਜਾਏਗਾ। ਐਸਾ ਹੀ ਕੀਤਾ ਗਿਆ। ਬੜੀ ਸਾਰੀ ਚਿਖਾ ਬਣਾਈ ਗਈ, ਆਪਣੇ ਸਰੀਰ ਦੇ ਉੱਪਰ ਚਾਦਰ ਓੜ ਕੇ ਬੈਠ ਕੇ ਬਾਹਰ ਚਾਦਰ ਤੋਂ ਪ੍ਰਹਿਲਾਦ ਨੂੰ ਬਿਠਾ ਲਿਆ ਗੁਰ ਵਿੱਚ। ਲੰਬੂ ਲਾ ਤਾ ਅੱਗ ਭੜਕਣ ਲੱਗ ਪਈ, ਪਰ ਅਸ਼ਚਰਜ ਬਾਅਦ ਵਾਹਿਗੁਰੂ ਦੀ ਖੇਲ ਉਹ ਸੜਕੇ ਖਾਕ ਹੋ ਗਈ। ਪ੍ਰਹਿਲਾਦ ਨੂੰ ਰੰਚਕ ਮਾਤਰ ਵੀ ਆਂ ਜੀਣ ਲੱਗੀ। ਕਬੀਰ ਨਾਲ ਵੀ ਕਿਸੇ ਤਰ੍ਹਾਂ ਵਾਪਰੀ ਸੀ। ਉਸ ਮੌਕੇ ਦੋਖੀਆਂ ਨੇ ਵਿਰੋਧੀਆਂ ਨੇ ਫਿਰ ਹਕੂਮਤ ਨੂੰ ਸਿਖਾਇਆ ਅਤੇ ਕਬੀਰ ਨੂੰ ਇਸੇ ਤਰ੍ਹਾਂ ਸਿੱਖਾਂ ਵਿੱਚ ਅੱਗ ਵਿੱਚ ਬਿਠਾਇਆ। ਪਰ ਕਬੀਰ ਜੀ ਨਿਰਭੈ ਹੋਏ, ਇਹ ਜਾਣਦੇ ਹੋਏ ਸਭ ਕੁਛ ਵਾਹਿਗੁਰੂ ਦੇ ਹੁਕਮ ਵਿੱਚ ਹੈ, ਅੱਗ ਵਿੱਚ ਅੱਗ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੈ, ਪਾਣੀ ਵੀ ਉਸਦੇ ਹੁਕਮ ਵਿੱਚ ਹੈ, ਉਸਦੇ ਹੁਕਮ ਤੋਂ ਬਾਹਰ ਕੁਛ ਨਹੀਂ। ਜਦੋਂ ਅਸੀਂ ਉਹਦੇ ਹੋ ਗਏ ਉਹ ਆਪ ਜਾਣੇ। ਸੋ ਚਿਖਾ ਉੱਪਰ ਬੈਠ ਗਏ ਅਤੇ ਐਸਾ ਸ਼ਬਦ ਉਚਾਰਨ ਕਰ ਰਹੇ ਹਨ। ਆਪੇ ਭਾਵ ਕੀਆ ਆਪੇ ਭਵਨਾ, ਆਪੇ ਭਾਵ ਕੀਆ ਆਪੇ ਦੀ ਸਮਦਿਸ਼ਟੀ ਹੁੰਦੀ ਹੈ। ਗਿਆਨ ਦੇ ਦੋ ਭੇਦਨ ਬ੍ਰਹਮ ਗਿਆਨ ਦੇ ਪਹਿਲੇ ਅਸਤ ਤੋਂ ਉੱਚਾ ਉਠਾ ਕੇ ਬਿਰਤੀ ਸਤ ਵਿੱਚ ਜੋੜਨੀ ਪੈਂਦੀ ਹੈ, ਦੋਨੋਂ ਅਲੱਹਦਾ ਅਲੱਹਦਾ ਕਰਨਾ ਪੈਂਦਾ, ਇਹਨੂੰ ਨਿਸ਼ੇਧ ਪੱਖ ਕਹਿੰਦੇ ਹਨ। ਜਦੋਂ ਬਿਰਤੀ ਗੁਰੀ ਪ੍ਰਭੂ ਦੇ ਵਿੱਚ ਸੱਚਿਤ ਆਨੰਦ ਜੋ ਸਰੂਪ ਹੈ ਜਦੋਂ ਉਸ ਤੋਂ ਜੁੜ ਜਾਏ ਫਿਰ ਜੜ ਚੇਤਨ ਦਾ ਭੇਦ ਮੁੱਕ ਜਾਂਦਾ ਹੈ, ਉਸਨੂੰ ਵਿਧਾਨ ਪੱਖ ਕਹਿੰਦੇ ਹਨ। ਪੰਜੇ ਤੱਤ ਵੀ ਆਪ ਹੀ ਹੈ ਔਰ ਚੇਤਨ ਵੀ ਆਪ ਹੀ ਹੈ। ਪਹਿਲੇ ਚੇਤਨ ਜੜ ਤੋਂ ਲਹਿਦਾ ਕਰਕੇ ਉਸਦੇ ਨਾਲ ਬਿਰਤੀ ਜੋੜਨ ਦਾ ਪਹਿਲੇ ਸਾਧਨ ਹੁੰਦਾ ਹੈ, ਇਹ ਮਾਨੋ ਸਾਧਨ ਦੀ ਸਿੱਧੀ ਹੁੰਦੀ ਹੈ। ਬ੍ਰਹਮ ਗਿਆਨ ਦੀ ਪੂਰਨ ਅਵਸਥਾ ਦੇ ਵਿੱਚ ਪਹੁੰਚ ਕੇ ਸੰਸਾਰ ਪਰਮੇਸ਼ਵਰ ਤੋਂ ਭਿੰਨ ਨਹੀਂ ਰਹਿ ਜਾਇਆ ਕਰਦਾ, ਜਿਵੇਂ ਜੱਗ ਲਹਿਰ ਗੁਦਵਦੇ ਪਾਣੀ ਹੀ ਹੋਇਆ ਕਰਦੇ। ਦਰਅਸਲ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਛੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ, ਜਲ ਤਰੰਗ ਅਰ ਫੇਨ ਗੁਦਵਦਾ ਜਲ ਤੇ ਭਿੰਨ ਹੋਈ, ਇਹ ਪ੍ਰਪੰਚ ਪਾਪਨ ਕੀ ਲੀਲਾ ਵਿਚਰਤ ਆਨ ਹੋਈ। ਸੋ ਐਸਾ ਕਬੀਰ ਜੀ ਨੇ ਸੰਦਿਸ਼ਟੀ ਰੱਖਦਿਆਂ ਹੋਇਆਂ ਜੋ ਸਭ ਕੁਛ ਆਪ ਹੀ ਹੈ, ਅਸੀਂ ਉਹਦੇ ਹਾਂ, ਉਹ ਆਪਣੀ ਲੀਲਾ ਨੂੰ ਆਪ ਜਾਣੇ, ਐਸਾ ਜਾਣ ਕੇ ਚਿਖਾ ਉੱਪਰ ਬੈਠਿਆਂ ਇਹ ਸ਼ਬਦ ਉਚਾਰਨ ਕਰਦੇ। ਆਪੇ ਪਾਵ ਆਪੇ ਪਵਨਾ ਜਾਰੇ ਹਸਮਤਾ ਰਾਖੇ ਕਵਨਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਚਰਨ ਕਮਲ ਚਿਤਰਿਆ ਸਮਾਏ, ਕਾਹੇ ਜਰੇ ਕਾਹੇ ਹੋਏ ਹਾਨ, ਨਟਵਟ ਖੇਲੇ ਸਾਰੇ ਖਾਨ, ਕਹੋ ਕਬੀਰ ਅੱਖਰ ਦੋਏ ਆਖ, ਹੋਏਗਾ ਖਸਮਤਾ ਲਏਗਾ ਰਾਖ। ਇਹ ਜਾਣ ਕੇ ਬੈਠੇ ਹਨ, ਸੋਚੀਖਾ ਲੱਟ ਲੱਟ ਮਚ ਰਹੀ ਹੈ, ਲੇਕਿਨ ਕਬੀਰ ਜੀ ਨੂੰ ਆਂਚ ਤੱਕ ਨਹੀਂ ਲੱਗਦੀ। ਕਿਸੀ ਤਰ੍ਹਾਂ ਹੀ ਪ੍ਰਹਿਲਾਦ ਨਾਲ ਹੋਈ, ਉਸਦੀ ਭੂਆ ਪ੍ਰਹਿਲਾਦ ਦੀ ਛੜ ਕੇ ਖਾਕ ਹੋ ਗਈ। ਬ੍ਰਹਮਾ ਆਪ ਦਾ ਜਿਹਨੂੰ ਵਰ ਮਿਲਿਆ ਸੀ, ਇਹ ਚਾਦਰ ਉੜ ਕੇ ਤੂੰ ਛੜੇਂਗੀ ਨਹੀਂ, ਲੇਕਿਨ ਪ੍ਰਹਿਲਾਦ ਉਸੀ ਤਰ੍ਹਾਂ ਅੱਗ ਵਿੱਚ ਬੈਠਾ, ਅੱਗ ਵਾਂਗੂ ਲਾਲ ਹੈ, ਰੰਚਕ ਮਾਤਰ ਉਹਨੂੰ ਸੇਕ ਨਹੀਂ ਲੱਗ ਰਿਹਾ। ਇਹ ਸਾਰੀ ਵਾਹਿਗੁਰੂ ਦੀ ਕਿਰਪਾ, ਦੁਨੀਆਂ ਦੇ ਲੋਕ ਦੇਖ ਰਹੇ ਹਨ, ਲੋਕ ਚਾਰ ਫਿਰੇ ਇਕੱਠੇ ਹੋਏ ਕੌਤਕ ਦੇਖਦੇ ਹਨ। ਪ੍ਰਹਿਲਾਦ ਉਹਨਾਂ ਨੂੰ ਕਹਿੰਦੇ, ਦੇਖੋ ਮੈਨੂੰ ਅੱਗ ਵੀ ਸਾੜਨ ਨੂੰ ਸਮਰੱਥ ਨਹੀਂ, ਕਿਉਂਕਿ ਮੈਂ ਸਰਵ ਸ਼ਕਤੀਮਾਨ ਵਾਹਿਗੁਰੂ ਦਾ ਆਸਰਾ ਲਿਆ ਹੋਇਆ ਹੈ, ਅੱਗ ਵੀ ਉਹਦੇ ਭੈ ਵਿੱਚ ਵਸਦੀ ਹੈ। ਇਸ ਵਾਸਤੇ ਤੁਸੀਂ ਵੀ ਪਰਮੇਸ਼ਰ ਦਾ ਭਜਨ ਕਰੋ, ਜੀ ਦੇ ਭੈ ਵਿੱਚ ਸਭ ਕੁਛ ਹੈ।
ਜਲ ਡੋਬੇ ਨਾ ਅਗਨੀ ਸਾੜੇ
ਜਲ ਅਗਨੀ ਵਿੱਚ ਸੱਚਿਆ ਜਲੇ ਨੇ ਡੁੱਬੇ ਗੁਰ ਪ੍ਰਸ਼ਾਦ, ਪਾਣੀ ਵਿੱਚ ਵੀ ਨਹੀਂ ਡੁੱਬੇ, ਦਰਿਆ ਵਿੱਚ ਨਹੀਂ ਡੁੱਬੇ, ਹੱਥ ਪੈਰ ਬੰਨ ਕੇ ਹਲਾਂਗੇ ਸਿੱਟਿਆ, ਔਰ ਅੱਗ ਵਿੱਚ ਵੀ ਨਹੀਂ ਸੜਿਆ, ਵਾਹਿਗੁਰੂ ਥਾਂ ਥਾਂ ਉਹਦਾ ਰਕਸ਼ਕ ਬਣਿਆ। ਅਖੀਰ ਹੁਕਮ ਕੀਤਾ ਹਰਨਾਕਸ਼ ਨੇ ਵੀ ਇਸਨੂੰ ਸੱਪਾਂ ਦੀ ਕੋਹੜੀ ਚ ਬੰਦ ਕੀਤਾ ਜਾਏ। ਬਹੁਤ ਸਾਰੇ ਬੰਗਾਲਿਆਂ ਨੂੰ ਕਹਿ ਕੇ ਸੱਪ ਮੰਗਵਾਏ ਗਏ, ਹਰ ਕਿਸਮ ਦੇ ਥੋੜੀ ਬਹੁਤੀ ਜ਼ਹਿਰ ਵਾਲੇ, ਇਹਨੂੰ ਕਿਹਾ ਦੇਖ ਜੇ ਤੂੰ ਹੁਣ ਵੀ ਆਪਣੇ ਆਸ਼ੇ ਤੋਂ ਨਹੀਂ ਪਿੱਛੇ ਹਟੇਗਾ, ਤੈਨੂੰ ਬੇਅੰਤ ਸੱਪ ਹਨ ਇਹ ਕੋਠੇ ਚ ਬੰਦ ਕੀਤੇ, ਉਹਨਾਂ ਵਿੱਚ ਤੈਨੂੰ ਸਾਰੀ ਰਾਤ ਰੱਖਿਆ ਜਾਏ, ਤੈਨੂੰ ਖਾ ਜਾਣ ਬੁਰੀ ਤਰ੍ਹਾਂ ਖਾਣ। ਪ੍ਰਹਿਲਾਦ ਕਹਿਣ ਲੱਗਾ ਮੈਨੂੰ ਕੁਛ ਨਹੀਂ ਕਹਿਣ ਦੇ, ਮੇਰੀ ਸਮਦਿਸ਼ਟੀ ਹੈ, ਕਿਉਂਕਿ ਇਹਨਾਂ ਵਿੱਚ ਵੀ ਪਰਮੇਸ਼ੁਰ ਦੇਖਦਾ, ਪਰਮੇਸ਼ੁਰ ਪਰਮੇਸ਼ੁਰ ਨੂੰ ਕੁਛ ਕਹਿੰਦਾ, ਇਸ ਕਰਕੇ ਐਸਾ ਨਹੀਂ ਹੋਏਗਾ, ਤੁਸੀਂ ਆਪਣਾ ਕਰੋ ਜੋ ਕੁਛ ਕਰਨਾ। ਸ਼ਾਮ ਦੇ ਵਕਤ ਉਸਨੂੰ ਬੇਅੰਤ ਸੱਤ ਕੋਠੇ ਵਿੱਚ ਚਾਰ ਫਿਰ ਏਅਰ ਟਾਈਟ ਹੈ ਉਹਦੇ ਵਿੱਚ ਪ੍ਰਹਿਲਾਦ ਨੂੰ ਪਾੜ ਦੋ, ਉਹ ਸਭ ਨੂੰ ਪਰਮੇਸ਼ੁਰ ਰੂਪ ਦੇਖਦਾ, ਪਰਮੇਸ਼ੁਰ ਜਾਣ ਕੇ ਸਭ ਨਾਲ ਪਿਆਰ ਕਰਦਾ, ਉਹ ਸਾਰੀ ਰਾਤ ਸੱਪਾਂ ਨਾਲ ਖੇਡਦਾ ਰਿਹਾ। ਪਬਲਿਕ ਦੇਖਣ ਵਾਸਤੇ ਵੀ ਜ਼ਰੂਰ ਖਾ ਲਿਆਉਣਾ ਸੱਪਾਂ ਨੇ, ਇਤਨੇ ਜ਼ਿਆਦਾ ਸੱਪ ਇਕੱਠੇ, ਉਹਨਾਂ ਵਿੱਚ ਸਾਰੀ ਰਾਤ ਕਿਵੇਂ ਕੋਈ ਆਦਮੀ ਰਹਿ ਸਕਦਾ ਹੈ? ਜਿਸ ਵਕਤ ਦਰਵਾਜ਼ਾ ਖੁੱਲ੍ਹਿਆ ਦਿਨ ਚੜ੍ਹੇ, ਸੱਪ ਦੌੜਦੇ ਨੇ ਬਾਹਰ ਨੂੰ, ਕਿਉਂਕਿ ਉਹ ਸਾਰੀ ਰਾਤ ਵਿਚਾਰੇ ਬੰਦ ਰਹੇ। ਪ੍ਰਹਿਲਾਦ ਕਹਿੰਦੇ ਦੇਖੋ ਮੈਂ ਸਾਰੀ ਰਾਤ ਇਹਨਾਂ ਵਿੱਚ ਹੀ ਰਹੀਆਂ, ਮੈਨੂੰ ਕੁਛ ਨਹੀਂ। ਇਹਨਾਂ ਨੇ ਕਿਹਾ ਤੁਸੀਂ ਕਿਉਂ ਡਰਦੇ ਹੋ? ਤੁਸੀਂ ਉਹ ਭੈਣੋ ਪਰਮੇਸ਼ੁਰ ਦੇ ਭਜਨ ਦਾ ਕਵਿਤ ਭੈਣੋ, ਪਹਿਲੇ ਸਮਿਆਂ ਦੇ ਵਿੱਚ ਜਦੋਂ ਹੱਥੋ ਹੱਥੀ ਦਾ ਜੰਗ ਹੁੰਦਾ ਸੀ, ਤਲਵਾਰ ਦਾ ਤਲਵਾਰ ਨਾਲ ਜੰਗ ਹੁੰਦਾ, ਉਸ ਮੌਕੇ ਕਹੂ ਚ ਇੱਕ ਲੋਹੇ ਦੀ ਵਰਦੀ ਹੁੰਦੀ, ਉਹ ਪਹਿਨਦੇ ਹੁੰਦੇ ਸਨ ਸੂਰਮੇ, ਜਿਹਦੇ ਕਵਿਚ ਪਹਿਨਿਆ ਹੁੰਦਾ ਉਹਦੇ ਸ਼ਸਤਰ ਦਾ ਵਾਰ ਅਸਰ ਨਹੀਂ ਸੀ ਕਰਿਆ ਕਰਦਾ। ਇਸੀ ਤਰ੍ਹਾਂ ਜਿਸਨੇ ਵਾਹਿਗੁਰੂ ਦੀ ਭਗਤੀ ਰੂਪੀ ਕਵਿਚ ਪਹਿਨਿਆ ਹੋਇਆ ਹੈ, ਉਹਨੂੰ ਸੱਪ ਵੀ ਕੁਛ ਨਹੀਂ ਕਹਿੰਦੇ, ਕਿਉਂਕਿ ਮੇਰੀ ਇਹਨਾਂ ਵਿੱਚ ਸੰਤੁਸ਼ਟੀ ਹੈ, ਔਰ ਸਾਰੇ ਲੋਕਾਂ ਨੂੰ ਕਿਉਂ ਕਹਿੰਦਾ ਹੈ।
ਤੂੰ ਮੇਰਾ ਰਾਖਾ ਜੀ ਸਭ ਨੀ ਥਾਈ, ਸਭ ਨੀ
ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨੀ ਥਾਈ ਆ ਭਾਵ ਕਿਹਾ ਕਾੜਾ ਜੀ। ਸੋ ਜਿਤਨੇ ਲੋਕ ਦੇਖਣ ਵਾਲੇ ਸਨ, ਹਜ਼ਾਰ ਹਨੀ ਲੱਖਾਂ ਦੀ ਤਾਦਾਦ ਵਿੱਚ ਇਹ ਕੌਤਕ ਦੇਖਣ ਵਾਸਤੇ ਲੋਕ ਇਕੱਠੇ ਹੋਏ, ਸਭ ਦੇ ਉੱਪਰ ਕਿਤਨਾ ਗਹਿਰਾ ਅਸਰ ਪਿਆ ਦੇਖੋ। ਵਾਹਿਗੁਰੂ ਕਿਤਨਾ ਸਰਵ ਸ਼ਕਤੀਮਾਨ ਹੈ, ਇਹਨੂੰ ਰੰਚਕ ਮਾਤਰ ਵੀ ਤਕਲੀਫ ਨਹੀਂ ਹੋਣ ਦਿੰਦਾ, ਕਿਉਂਕਿ ਇਹ ਵਾਹਿਗੁਰੂ ਦਾ ਬਣਿਆ ਹੋਇਆ ਹੈ। ਇਸਨੇ ਵਾਹਿਗੁਰੂ ਦੀ ਭਗਤੀ ਦ੍ਰਿੜ ਵਿਸ਼ਵਾਸ ਰੂਪੀ ਕਵਿਚ ਪਹਿਨਿਆ ਹੋਇਆ ਹੈ। ਸੋ ਸਰਨਾਕਸ਼ ਜਿਹੜਾ ਇੱਕ ਨੂੰ ਹਟਾਉਣਾ ਚਾਹੁੰਦਾ ਸੀ, ਕਿਤਨੀ ਦੁਨੀਆ ਉਹਦੇ ਪਿੱਛੇ ਹੋਰ ਭਗਤੀ ਕਰਨ ਲੱਗ ਪਈ, ਹੋਰ ਜ਼ਿਆਦਾ ਦੁਖੀ ਹੋ ਰਿਹਾ ਹੈ। ਅਖੀਰ ਇਹ ਗੱਲ ਕਹੀ, ਪ੍ਰਹਿਲਾਦ ਪਤਾ ਨਹੀਂ ਹੁਣ ਤੱਕ ਕਿਵੇਂ ਤੂੰ ਦੁਨੀਆ ਟਾਮਣਾ ਦੇ ਬਲ ਕਰਕੇ ਬਚਦਾ ਰਿਹਾ, ਅੱਜ ਰਾਤ ਨੂੰ ਤੈਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦਿੱਤਾ ਜਾਏਗਾ, ਅਜੇ ਵਕਤ ਹੈ ਤੂੰ ਰਾਮ ਕਹਿਣ ਕੀ ਛੋੜ ਵਾਂ। ਪ੍ਰਹਿਲਾਦ ਕਹਿਣਗੇ, ਪਿਤਾ ਜੀ ਮੇਰਾ ਰੱਖ ਥਾਂ ਥਾਂ ਹੈ, ਜ਼ਹਿਰ ਵਿੱਚ ਵੀ ਮੇਰਾ ਰੱਖ ਹੈ, ਮੈਨੂੰ ਕੁਛ ਨਹੀਂ ਅਸਰ ਕਰੇਗੀ, ਤੁਸੀਂ ਆਪਣਾ ਕਰੋ ਜੋ ਕੁਛ ਕਰਨਾ। ਸ਼ਾਮ ਦੇ ਵਕਤ ਉਹਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਗਿਆ, ਦਿਖਾ ਕੇ ਇਹ ਜ਼ਹਿਰ। ਸੋ ਬਹੁਤ ਤਾਦਾਦ ਵਿੱਚ ਜ਼ਹਿਰ ਮਿਲਾ ਕੇ ਉਸਨੂੰ ਖਾਣਾ ਖਵਾਇਆ, ਖੁਸ਼ ਹੋ ਕੇ ਸਾਰਾ ਖਾਣਾ ਖਾ ਗਿਆ ਪ੍ਰਹਿਲਾਦ, ਆਰਾਮ ਨਾਲ ਆਪਣੀ ਸਹਿਜਾ ਉੱਤਰ ਜਾ ਸਕਦਾ ਹੈ। ਲੋਕਾਂ ਨੇ ਸੋਚਿਆ ਵੀ ਜ਼ਹਿਰ ਚੜਕੇ ਮਰ ਗਿਆ ਹੋਣਾ, ਰਾਤ ਨੂੰ ਚੱਲ ਕੇ ਦੇਖੀਏ ਬੇਅੰਤ ਲੋਕ ਬੈਠੇ ਹੋਏ ਹਨ ਬਾਹਰ। ਸੋ ਜਿਸ ਵਕਤ ਪ੍ਰਹਿਲਾਦ ਉੱਠਿਆ ਬਾਹਰ, ਲੋਕਾਂ ਨੇ ਕਹਿੰਦਾ ਦੇਖੋ ਮੈਨੂੰ ਜ਼ਹਿਰ ਵੀ ਅੰਮ੍ਰਿਤ ਬਣ ਗਿਆ ਹੈ, ਵਾਹਿਗੁਰੂ ਦੀ ਕਿਰਪਾ ਕਰਕੇ ਅਗਰ ਉਹ ਮਿਹਰ ਕਰੇ ਪੁੱਠੀਆਂ ਸਿੱਧੀਆਂ ਹੋ ਜਾਂਦੀਆਂ, ਰੋਗਨ ਤੇ ਅਰਸ਼ੋਗਨ ਤੇ ਜਲ ਜੋਗਨ ਤੇ ਬਹੁ ਕਾਂਤ ਬਚਾਵ ਹੈ, ਸ਼ਤਰੂ ਅਨੇਕ ਚਲਾਵਤ ਕਾਵਤ ਅਨੇਕ ਲਾਗਨ ਪਾਵ ਹੈ, ਰਾਖਤ ਹੈ ਆਪਣੋ ਕਰਦਾ ਕਿਰਪਾਪ ਸਮੂਹ ਨਵ ਹੇਠਨ ਪਾਵ ਹੈ, ਔਰ ਕੀ ਬਾਤ ਕਹਾਂ ਕਹਾਂ ਤੋਸਾਂ, ਸੋ ਤੇ ਠੀਕ ਹੈ ਪਟ ਬੀਜ ਬਚਾਵ ਹੈ। ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਸਰਬ ਸ਼ਕਤੀਆਂ ਸੰਪੰਨ ਹੈ, ਪਰ ਦ੍ਰਿੜ ਵਿਸ਼ਵਾਸ ਦੀ ਜ਼ਰੂਰਤ ਹੈ। ਉੱਥੇ ਵੀ ਯਾਨੀ ਜ਼ਹਿਰ ਨੇ ਵੀ ਉਸ 'ਤੇ ਅਸਰ ਨਾ ਕੀਤਾ, ਅਖੀਰ ਹੁਣ ਹੱਦ ਹੋ ਗਈ। ਹਰਨਾਕਸ਼ ਨੇ ਸੋਚਿਆ ਵੀ ਇਹਨੇ ਇਉਂ ਠੀਕ ਨਹੀਂ ਆਉਣਾ, ਇੱਕ ਹੋਰ ਚਾਂਸ ਦੇ ਦਿੱਤਾ ਜਾਵੇ, ਉਸ ਤੋਂ ਬਾਅਦ ਇਸਨੂੰ ਤਲਵਾਰ ਨਾਲ ਕਤਲ ਕਰਦੇ ਹਾਂ। ਥੰਮ ਅੱਗ ਨਾਲ ਤਪਾ ਕੇ ਅੱਗ ਵਰ ਗਈ ਲਾਲ ਕੀ, ਅੱਗ ਨਾਲ ਜ਼ਿਆਦਾ ਤਾਂ ਸ਼ਕਤੀ ਪੈਦਾ ਹੋ ਜਾਂਦੀ ਉਹਦੇ ਵਿੱਚ, ਥੰਮ ਦੇ ਵਿੱਚ ਸਾਹਮਣੇ ਦੂਰੋਂ ਸ਼ੇਕ ਮਾਰਦਾ ਹੈ, ਕਹਿਣ ਲੱਗੇ ਦੇਖ ਪ੍ਰਹਿਲਾਦ ਤੂੰ ਕਹਿੰਦਾ ਮੇਰਾ ਪਰਮਾਤਮਾ ਰੱਖਦਾ ਹੈ, ਥਾਂ ਥਾਂ ਮੈਨੂੰ ਰੱਖਦਾ ਹੈ, ਇਹ ਥੰਮ ਨੂੰ ਚਿੰਬੜ, ਅਗਰ ਇੱਥੋਂ ਤੇਰੀ ਰਕਸ਼ਾ ਕੀਤੀ ਉਸਨੇ ਬਚਾ ਲਿਆ ਤੇ ਫਿਰ ਮੈਂ ਉਹਦੇ ਨਾਲ ਯੁੱਧ ਕਰੂੰਗਾ। ਤੇ ਇਸੀ ਤਰ੍ਹਾਂ ਕੀਤਾ ਗਿਆ, ਪ੍ਰਹਿਲਾਦ ਨੱਠ ਕੇ ਥੰਮ ਨੂੰ ਚਿੰਬੜ ਗਿਆ, ਥੰਮ ਵੀ ਠੰਡਾ ਹੋ ਗਿਆ। ਸੰਚਕ ਮਾਤਰ ਵੀ ਜੇ ਹੋਰ ਕੋਈ ਚਿੰਬੜ ਜਾਂਦਾ ਲੱਗਣ ਸਾਰੀ ਸੜ ਜਾਣਾ ਸੀ, ਪਕੌੜਾ ਬਣ ਜਾਣਾ, ਪਰ ਕੁਛ ਨਹੀਂ ਹੋਇਆ। ਸੋ ਪ੍ਰਹਿਲਾਦ ਕਹਿੰਦਾ ਪਿਤਾ ਜੀ ਮੇਰਾ ਪਰਮਾਤਮਾ ਇਹਦੇ ਵਿੱਚ ਵੀ ਵਸਦਾ ਹੈ, ਹੁਣ ਉਸੇ ਵਿੱਚ ਆ ਕੇ ਲਾਲੋ ਲਾਲ ਨੇਤਰ ਕਰਕੇ ਮਿਆਨ ਵਿੱਚ ਤਲਵਾਰ ਖਿੱਚ ਲਈ ਵੀ ਇਸ ਨਾਲਾਇਕ ਬੱਚੇ ਨੂੰ ਹੁਣ ਕਟਕੇ ਦੇ ਸਭ ਟੋਟੇ ਕਰ ਦੇਣਾ ਹੈ। ਜਿਸ ਵਕਤ ਤਲਵਾਰ ਖਿੱਚੀ ਉਸ ਮੌਕੇ ਬੜਾ ਗਰਜਵਾਂ ਸ਼ਬਦ ਹੋਇਆ, ਯਾਨੀ ਉਹ ਥੰਮ ਫਟ ਗਿਆ, ਸਾਨੂੰ ਭੁਚਾਲ ਆ ਜਾਂਦਾ ਹੈ। ਉਹਦੇ ਵਿੱਚੋਂ ਪਰਮੇਸ਼ਰ ਨੇ ਵੀ ਸੋਚਿਆ ਵੀ ਹੁਣ ਅੱਤ ਹੋ ਚੁੱਕੀ ਹੈ। ਪ੍ਰਹਿਲਾਦ ਨੇ ਆਪਣਾ ਬੜਾ ਦ੍ਰਿੜ ਵਿਸ਼ਵਾਸ ਰੱਖਿਆ, ਥਾਂ ਥਾਂ ਗੁਪਤ ਤੌਰ 'ਤੇ ਇਹਦੀ ਮੈਂ ਜ਼ਰੂਰ ਮਦਦ ਕੀਤੀ, ਲੇਕਿਨ ਹੁਣ ਰਨਾਕਸ਼ ਅਜੇ ਤੱਕ ਇਸ ਨੂੰ ਸਮਝ ਨਹੀਂ ਆਈ, ਹੁਣ ਲੋੜ ਪ੍ਰਗਟ ਹੋ ਕੇ ਇਸਦਾ ਵਿਨਾਸ਼ ਕਰਨ ਲਈ ਨਰਸਿੰਘ ਰੂਪ ਧਾਰ ਕੇ, ਉੱਪਰਲਾ ਹਿੱਸਾ ਸ਼ੇਰ ਦਾ, ਅੱਧਾ ਹਿੱਸਾ ਹੇਠਲਾ ਆਦਮੀ ਦਾ, ਕਿਉਂਕਿ ਵਰ ਲਿਆ ਸੀ ਨਾ ਮੈਂ ਕਿਸੇ ਜਾਨਵਰ ਤੋਂ ਮਰਾਂ ਨਾ ਕਿਸੇ ਆਦਮੀ ਤੋਂ, ਇਸ ਵਾਸਤੇ ਇਹ ਜਨਮਿਤਕ ਅਵਤਾਰ ਧਾਰਨਾ ਪਿਆ। ਸੋ ਪ੍ਰਗਟ ਹੋ ਕੇ ਸੋ ਜਿਸ ਵਕਤ ਤਲਵਾਰ ਦੇ ਨਾਲ ਪ੍ਰਹਿਲਾਦ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸੀ, ਉਸੀ ਮੌਕੇ ਕਹਿਣ ਲੱਗਾ ਮੇਰੇ ਨਾਲ ਜਿੱਦ ਕਰ ਕੇ ਬੱਚੇ ਨੂੰ ਕੀ ਕਹਿੰਦੇ, ਕਿਤਨੀਆਂ ਤਕਲੀਫਾਂ ਦਿੱਤੀਆਂ ਹੁਣ ਤੱਕ। ਅਤੇ ਹੁਣ ਉਸੇ ਵਿੱਚ ਆ ਕੇ ਹਰਨਾਕਸ਼ ਨੇ ਉਹਦਾ ਮੁਕਾਬਲਾ ਕੀਤਾ, ਭਗਵਾਨ ਖਿਡਾਉਂਦਾ ਰਿਹਾ ਜਿਵੇਂ ਬਿੱਲੀ ਚੂਹੇ ਨੂੰ ਖਿਡਾਉਂਦੀ ਹੁੰਦੀ। ਉਸ ਤੋਂ ਬਾਅਦ ਸੂਰ ਦੇ ਛਪਾ ਦਾ ਵਕਤ ਹੋਏ, ਜਿਤਨੇ ਵਰ ਲਏ ਹੋਏ ਸਨ, ਦਿਨ ਵਰਾਂ ਨਾ ਰਾਤ, ਨਾ ਦਿਨ ਸੀ ਨਾ ਰਾਤ ਸੀ, ਇੰਨੇ ਸੂਰ ਦਾ ਛਪਾ ਸੀ, ਅੰਦਰ ਮਨਾ ਨਾ ਬਾਹਰ ਦੇਹੜੀ 'ਤੇ ਰੱਖ ਕੇ ਉਹਦਾ ਪੇਟ ਪਾੜਿਆ। ਕੋਈ ਸ਼ਸਤਰ ਹੈ ਆਦਮੀ ਹੈ ਜਾਂ ਜਾਨਵਰ ਹੈ, ਕੋਈ ਨਹੀਂ, ਸ਼ਸਤਰ ਨਾਲ ਨਵਰਾ ਨਹੁ ਨਾਲ ਪੇਟ ਪਾੜਿਆ, ਸ਼ੇਰ ਦੇ ਨਹੁ ਨਹੀਂ ਵੱਡੇ ਵੱਡੇ। ਇਸ ਤਰੀਕੇ ਸਿਰ ਕੋਈ ਮਹੀਨਾ ਲਾਉਣ ਦਾ ਮਹੀਨਾ ਉਦੋਂ ਲੱਗਿਆ, ਇਸ ਤਰੀਕੇ ਸਿਰ ਸਾਰੇ ਅੰਬਰਾਂ 'ਤੇ ਝੂਠਾ ਕਰਕੇ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ। ਇਉਂ ਤਦੇ ਹੀ ਗੁਰੂ ਜੀ ਫਰਮਾਉਂਦੇ ਨੇ, ਗੁਰੂ ਰਾਮਦਾਸ ਚੌਥੇ ਪਾਤਸ਼ਾਹ ਹਰ ਯੁਗ ਯੁਗ ਸੁਖ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਕਸ਼ ਦੁਸ਼ਟ ਹਰ ਮਾਰਿਆ, ਇਹ ਲਾਦ ਤਰਾਇਆ।
ਪ੍ਰਹਿਲਾਦ ਤਰਾਇਆ ਜੀ ਹਰੀ ਨੇ, ਪ੍ਰਹਿਲਾਦ ਤਰਾਇਆ ਜੀ ਪ੍ਰਹਿਲਾਦ ਤਰਾਇਆ ਜੀ।
ਪ੍ਰਹਿਲਾਦ ਦੀ ਰੱਖਿਆ ਕੀਤੀ ਔਰ ਹਰਨਾਕਸ਼ ਨੂੰ ਮਾਰਿਆ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਕਰਾਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਕਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੱਡਾ। ਜੋ ਆਪਣੇ ਭਗਤਾਂ ਦਾ ਰਾਖਾ ਹੈ, ਰਕਸ਼ਕ ਹੈ, ਜਿਹਨੇ ਉਸਦਾ ਭਜਨ ਕੀਤਾ, ਵਕਤੇ ਅਖੀਰ ਜਮਾਂ ਤੋਂ ਨਰਕਾਂ 84 ਤੋਂ ਬਚਾ ਲੈਂਦਾ ਹੈ, ਸਾਰੇ ਦੁੱਖਾਂ ਤੋਂ ਬਚਾ ਲੈਂਦਾ ਹੈ। ਜਿਹੜਾ ਉਸਦਾ ਬਣ ਜਾਂਦਾ ਹੈ, ਉਹਦਾ ਜਿਹਨੇ ਸਾਰੇ ਦੁੱਖਾਂ ਤੋਂ ਬਚਾ ਕੇ ਜੀਵਨ ਮੁਕਤ ਅਵਸਥਾ ਬਖਸ਼ਦਾ ਹੈ। ਤਾਂ ਤੇ ਇੱਧਰ ਕਹਿ ਰਿਹਾ ਹੈ, ਤਰਲੋਚਨ ਕਰਨੇ ਅਨਿਆ, ਪਰਮੇਸ਼ਰ ਦੇ ਭਜਨ ਕਰਨ ਵਾਲਾ ਪੁਰਸ਼ ਜੋ ਕੁਛ ਵੀ ਚਾਹੁੰਦਾ ਹੈ ਉਹੀ ਉਸਨੂੰ ਮਿਲ ਜਾਂਦਾ ਹੈ। ਪ੍ਰਹਿਲਾਦ ਨੇ ਥਾਂ ਥਾਂ ਰਕਸ਼ਾ ਚਾਹੀ, ਉਹਦੀ ਥਾਂ ਥਾਂ ਰਕਸ਼ਾ ਹੋਈ। ਇਸ ਤਰੀਕੇ ਸਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਵਾਹਿਗੁਰੂ ਦਾ ਭਜਨ ਰਸਾਇਣ ਰੂਪ ਹੈ, ਜੋ ਜੋ ਮੰਗ ਹੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ। ਸੇਵ ਹਰ ਕੇ ਚਰਨ ਰਸਾਇਣ ਜੀ, ਜੋ ਜੋ ਮੰਗੈ ਭਜਨ ਦੇ ਵਾਸਤੇ ਸ਼ਰਧਾ ਦੀ ਬੜੀ ਭਾਰੀ ਲੋੜ ਹੈ। ਸ਼ਰਧਾ, ਵਿਸ਼ਵਾਸ, ਨੇਚਾ, ਯਕੀਨ, ਫੇਥ, ਇੱਕੋ ਚੀਜ਼ ਦੇ ਨਾਲ। ਇਸ ਤੋਂ ਬਿਨਾਂ ਭਾਵੇਂ ਸਾਰੀਆਂ ਦੁਨਿਆਵੀ ਵਿੱਦਿਆਵਾਂ ਜਿਤਨੀਆਂ ਹਨ ਸ਼ਰਧਾ ਦੀ ਮੁਹਤਾਜ ਹਨ। ਅਗਰ ਸ਼ਰਧਾ ਨਾ ਹੋਵੇ ਕੋਈ ਵਿੱਦਿਆ ਹਾਸਲ ਹੀ ਨਹੀਂ ਹੋ ਸਕਦੀ। ਪਰ ਸਾਰੀਆਂ ਵਿੱਦਿਆਵਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਦੀ ਵਿੱਦਿਆ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲੀ ਵਿੱਦਿਆ ਹੈ। ਇਸ ਦੇ ਵਾਸਤੇ ਵੀ ਸ਼ਰਧਾ ਦੀ ਜ਼ਰੂਰਤ ਹੈ। ਇਸ ਵਾਸਤੇ ਹੀ ਇਉਂ ਦੱਸ ਦਿਨ ਪਹਿਲਾ ਸਾਧਨ ਦਾ ਜਿਗਿਆਸੂ ਵਾਸਤੇ ਸ਼ਰਧਾ ਹੀ ਹੈ।
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਰਾਈ,
ਸਤਿ ਸ਼੍ਰੀ ਅਕਾਲ। ਸਿੱਖੇ ਮਨ ਗੁਰ ਕੀ ਪ੍ਰਤੀਤ, ਜਿਸ ਜਨੇ ਆਵੈ ਹਰ ਪ੍ਰਵਚੀਤ, ਜਿਸਕੇ ਮਨ ਵਿਸ਼ਵਾਸ ਪਰ ਵਖਾਇਆ, ਤਤ ਗਿਆਨ ਕਿਸ ਮਨ ਪ੍ਰਗਟਾਇਆ, ਇਹ ਅਰਜਨ ਸ਼ਰਧਾਵਾਨ ਲਪਨ ਗਿਆਨ। ਕਿਸ਼ਨ ਜੀ ਕਹਿੰਦੇ ਸ਼ਰਧਾਵਾਨ ਹੀ ਗਿਆਨ ਦੀ ਪ੍ਰਾਪਤੀ ਹੈ, ਸ਼ਰਧਾਹੀਨ ਨੂੰ ਹਰਗਿਜ਼ ਨਹੀਂ ਹੋ ਸਕਦੀ। ਤਾਂ ਤੇ ਸ਼ਰਧਾ, ਗੁਰੂ ਜੀ ਨੇ ਇਹ ਸਵਾਲ ਕੀਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ, ਸਾਲਸਰਾਏ ਨੇ ਸ਼੍ਰੀ ਵਨਵਾਜ, ਸਤਸੰਗ ਕਰਦੇ ਹਾਂ ਬੜੀ ਦੇਰ ਤੋਂ, ਮਨ ਨੂੰ ਸ਼ਾਂਤ ਨਹੀਂ ਆਈ, ਕਿਰਪਾ ਕਰਕੇ ਕੋਈ ਉਪਾਅ ਦੱਸੋ, ਉਹ ਢੰਗ ਦੱਸੋ, ਯੁਕਤੀ ਦੱਸੋ, ਜਿਸ ਕਰਕੇ ਮਨ ਸ਼ਾਂਤ ਹੋ ਜਾਵੇ, ਕਿਉਂਕਿ ਸਭ ਤੋਂ ਵੱਡਾ ਦੁੱਖ ਮਨ ਦੀ ਅਸ਼ਾਂਤੀ ਹੈ, ਮਨ ਦੀ ਤਪਸ਼ ਹੈ। ਅਮਰੀਕਾ ਅੱਜ ਸਭ ਤੋਂ ਅਮੀਰ ਮੁਲਕ ਹੈ, ਸਾਡੇ ਅਮੀਰ ਤੋਂ ਵੀ ਉੱਥੇ ਦਾ ਜਿਹੜਾ ਗਰੀਬ ਹੈ ਅਮੀਰ ਮੰਨਿਆ, ਇਤਨਾ ਅਮੀਰ ਮੁਲਕ ਹੈ। ਪਰ ਜਿੰਨੇ ਮਨ ਕਰਕੇ ਬੇਚੈਨ ਹਨ ਉਹ ਲੋਕ ਹੋਰ ਕਿਸੇ ਮੁਲਕ ਦੇ ਸ਼ਾਇਦ ਹੀ ਹੋਣ, ਕਿਉਂਕਿ ਉਹ ਦੁਨਿਆਵੀ ਮਾਇਆਵੀ ਪਦਾਰਥਾਂ ਦੇ ਵਿੱਚੋਂ ਸ਼ਾਂਤੀ ਪੀਸ ਆਫ ਮਾਇੰਡ ਕੱਢਣਾ ਚਾਹੁੰਦੇ ਹਨ, ਉੱਥੇ ਲੱਭਦੀ ਨਹੀਂ, ਕਿਉਂਕਿ ਇਹਨਾਂ ਦਾ ਪਦਾਰਥਾਂ ਦਾ ਫਲ ਰਾਗ ਦੁਐਸ਼ ਔਰ ਅਤ੍ਰਿਪਤੀ ਹੈ। ਵਸਤੂ ਦਾ ਸੁਭਾਵ ਉਹਦੇ ਵਿੱਚ ਹੀ ਰਿਹਾ ਕਰਦਾ ਹੈ, ਪਾਣੀ ਦਾ ਬਰਫ਼ ਦਾ ਸੁਭਾਵ ਠੰਡਾ ਹੈ, ਠੰਡ ਰਹੇਗੀ, ਅੱਗ ਦਾ ਸੁਭਾਵ ਗਰਮ ਹੈ, ਗਰਮੀ ਵਿੱਚ ਰਹੇਗੀ। ਇਸੇ ਤਰ੍ਹਾਂ ਹੀ ਜਿਤਨੇ ਵੀ ਪਦਾਰਥਵਾਦ ਦਾ ਜ਼ਮਾਨਾ ਹੈ, ਸੋ ਪਦਾਰਥਾਂ ਦੇ ਦੋ ਸੁਭਾਵ ਦੱਸੇ ਹਨ, ਅਤ੍ਰਿਪਤੀ ਤਰਜ ਨਾ ਆਉਣਾ, ਦੂਸਰਾ ਰਾਗ ਦੁਐਸ਼, ਰਾਗ ਨਾ ਪਿਆਰ ਦਾ, ਦੁਐਸ਼ ਨਾ ਵਿਰੋਧ। ਜਿਸ ਮਨ ਦੇ ਵਿੱਚ ਦੋਵੇਂ ਚੀਜ਼ਾਂ ਹਨ, ਅਤ੍ਰਿਪਤੀ ਹੋਵੇ ਔਰ ਰਾਗ ਦੁਐਸ਼ ਹੋਵੇ, ਉਸ ਮਨ ਦੇ ਵਿੱਚ ਸ਼ਾਂਤੀ ਕਿਵੇਂ ਆ ਸਕਦੀ ਹੈ? ਆ ਨਹੀਂ ਸਕਦੀ। ਇਹਨਾਂ ਦੋਨਾਂ ਨੂੰ ਬਾਹਰ ਕੱਢਣਾ ਪਏਗਾ, ਤਾਂ ਜਾ ਕੇ ਉੱਥੇ ਪੂਰਨ ਸੁੱਖ ਸ਼ਾਂਤ ਸੁੱਖ ਨੇ ਨਿਵਾਸ ਕਰਨਾ ਹੈ। ਤਾਂ ਤੇ ਅਰਜ਼ ਕੀਤੀ ਸੀ ਸਾਲਸਰਾਏ ਨੇ ਗਰੀਬ ਨਿਵਾਸ, ਕੋਈ ਉਪਾਅ ਦੱਸ। ਦੁਨੀਆਂ 'ਤੇ ਸਾਰੇ ਕੰਮ ਯੁਕਤੀ ਨਾਲ, ਮੈਨੂੰ ਗੁਰੂ ਬਾਬਾ ਜੀ ਨੇ ਫਰਮਾਇਆ ਸੀ, ਹਾਂ ਬਾਈ, ਦੁਨੀਆਂ ਦੇ ਵਿੱਚ ਸਾਰੇ ਕੰਮ ਜਿਹੜੇ ਕਿਸੇ ਖਾਸ ਤਰੀਕੇ ਸਿਰ ਯੁਕਤੀ ਨਾਲ ਕੀਤੇ ਜਾਂਦੇ ਨੇ, ਉਹ ਸੌਖੇ ਹੋ ਜਾਂਦੇ ਨੇ, ਬਹੁਤੇ ਹੋ ਜਾਂਦੇ ਨੇ, ਜ਼ਰੂਰ ਸਿਰੇ ਚੜ੍ਹਦੇ ਨੇ। ਬੇਕੈਦਗੀ ਜਿਹੜੀ ਹੈ ਉਹਦਾ ਕੁਛ ਮੂੰਹ ਸਿਰ ਨਹੀਂ ਕਿਹਾ ਜਾਂਦਾ, ਟੋਭੇ 'ਚ ਪਿੱਟਾ ਆ ਗਿਆ, ਲੋਟ ਆ ਗਿਆ, ਨਾ ਆ ਗਿਆ, ਨਾ ਹੀ ਆ ਗਿਆ। ਸਕੂਲਾਂ ਕਾਲਜਾਂ ਦੇ ਵਿੱਚ ਵਿੱਦਿਆ ਦਾ ਜ਼ਮਾਨਾ ਹੈ, ਬੱਚੇ ਪੜ੍ਹਦੇ ਹਨ, ਸਵਾਲ ਫਾਰਮੂਲਿਆਂ ਦੁਆਰਾ ਹੀ ਨਿਕਲਦੇ ਹਨ, ਧੱਕੇ ਨਾਲ ਸਾਰੀ ਜ਼ਿੰਦਗੀ ਖਪੀ ਜਾਓ, ਇੱਕ ਸਵਾਲ ਨਹੀਂ ਹੱਲ ਹੋਏਗਾ। ਫਾਰਮੂਲਾ ਹੈ, ਮਿੰਟਾਂ ਸਕਿੰਟਾਂ ਹੀ ਸਵਾਲ ਹੱਲ ਹੋ ਜਾਂਦੇ ਹਨ। ਯਾਨੀ ਫਾਰਮੂਲਾ ਕਹੋ, ਯੁਕਤੀ ਕਹੋ, ਤਰੀਕਾ ਕਹੋ, ਢੰਗ ਕਹੋ, ਮੈਥਡ ਕਹੋ, ਇੱਕੋ ਚੀਜ਼ ਦੇ ਨਾਂ ਹਨ। ਇਸੇ ਤਰ੍ਹਾਂ ਸਤਸੰਗ ਤੋਂ ਬਿਨਾਂ ਇਸਦਾ ਉਧਾਰ ਹੈ ਹੀ ਨਹੀਂ, ਪਰ ਸਤਸੰਗ ਕਰਨ ਦੇ ਗੁਰੂ ਬਾਬਾ ਜੀ ਨੇ ਫਰਮਾਇਆ ਸਾਲਸਰਾਏ, ਇਹਨਾਂ ਸੁਨਹਿਰੀ ਅਸੂਲਾਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਸਤਸੰਗੀ ਪੁਰਸ਼ ਨੂੰ। ਪਹਿਲੇ ਤਾਂ ਸ਼ਰਧਾ ਹੋਣੀ ਚਾਹੀਦੀ ਹੈ, ਦੂਸਰਾ ਨਿਰਵਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਤਿੰਨ ਅਸੂਲ ਸਤਸੰਗ ਕਰਨ ਦੇ ਹਨ, ਯਾਨੀ ਸ਼ਰਧਾ, ਵਿਸ਼ਵਾਸ। ਗੁਰੂ ਬੱਚਿਆਂ 'ਤੇ ਹੋਣਾ ਚਾਹੀਦਾ ਕਿ ਸਾਡੇ ਫਾਇਦੇ ਵਾਸਤੇ ਬਚਨ ਹਨ, ਜ਼ਰੂਰ ਸਾਨੂੰ ਫਾਇਦਾ ਪਹੁੰਚਾਉਣਗੇ, ਜੋ ਪਿੱਛੇ ਇਹ ਬਚਨਾਂ ਵਿੱਚ ਆ ਰਿਹਾ ਸਾਡੇ ਫਾਇਦੇ ਵਾਸਤੇ ਹੈ ਵੀ ਦਰੁਸਤ ਹੁੰਦਾ ਤਾਂ ਐਸਾ ਹੀ ਹੈ। ਸ਼ਰਧਾ ਨਾ ਲਿਆਉਣਾ ਇਸ ਦੀ ਆਪਣੀ ਭੁੱਲ ਹੈ, ਗਲਤੀ ਹੈ। ਦੂਸਰਾ ਨਿਰਮਾਣਤਾ, ਸਤਸੰਗ ਵਿੱਚ ਆ ਕੇ ਕਈ ਕਿਸਮ ਦੇ ਚਿੱਤ ਵਿੱਚ ਮਾਣ ਤਾਣ ਫਸੇ ਰਹਿੰਦੇ ਹਨ, ਮੈਂ ਬੜਾ ਅਮੀਰ ਹਾਂ, ਮੈਂ ਵੱਡਾ ਧਨਾੜ ਹਾਂ, ਅਤੇ ਮੈਂ ਆਹ ਹਾਂ ਰਾਜਮਦ, ਹਕੂਮਤ ਮਦ, ਥੋੜ੍ਹੀ ਜਿਹੀ ਹਕੂਮਤ ਮਿਲੀ, ਉਹਦਾ ਚਿੱਤ ਵਿੱਚ ਹੰਕਾਰ ਰਹਿੰਦਾ ਹੈ। ਜਵਾਨੀ ਮਦ, ਮੋਢਿਆਂ ਤੋਂ ਥੁੱਕ ਥੁੱਕ ਕੇ ਤੁਰਦਾ ਹੈ, ਅਤੇ ਰੂਪ ਮਦ, ਇਸੇ ਤਰ੍ਹਾਂ ਧਨਵਾਦ, ਵਿਦਿਆਵਾਦ, ਇਹ ਜਿਹੜੇ ਕਾਰਨ ਇਹ ਚਿੱਤ ਵਿੱਚ ਨਹੀਂ ਹੋਣੇ ਚਾਹੀਦੇ, ਕਿਉਂਕਿ ਜਿਹੜਾ ਬਰਤਨ ਪਹਿਲਾਂ ਹੀ ਜ਼ਹਿਰ ਦੇ ਨਾਲ ਭਰਿਆ ਹੋਇਆ ਹੈ, ਜਿੰਨੀ ਦੇਰ ਤੱਕ ਜ਼ਹਿਰ ਨਾ ਉਹਦੇ ਵਿੱਚੋਂ ਕੱਢੀ, ਅੰਮ੍ਰਿਤ ਕਿਵੇਂ ਨਿਵਾਸ ਕਰੇਗਾ? ਤਾਂ ਤੇ ਇਹਨਾਂ ਨੂੰ ਮਨ ਵਿੱਚੋਂ ਕੱਢਣਾ ਚਾਹੀਦਾ ਹੈ, ਨਿਰਮਾਣਤਾ। ਦੂਸਰਾ, ਤੀਸਰਾ ਚਿੱਤ ਦੀ ਇਕਾਗਰਤਾ ਹੈ। ਜਦੋਂ ਦੋ ਪਹਿਲੇ ਸਾਧਨ ਸ਼ਰਧਾ ਔਰ ਨਿਰਮਾਣਤਾ ਆਉਣਗੇ, ਤੀਜਾ ਸਾਧਨ ਖਿਆਲ ਨੂੰ ਇੱਧਰ ਉੱਧਰ ਰੋਕ ਕੇ ਪੂਰਾ ਧਿਆਨ ਦੇ ਨਾਲ ਸੁਣਨਾ, ਜਦੋਂ ਮਨ ਟਿਕੇਗਾ, ਇਕਾਗਰ ਹੋਏਗਾ, ਅਵੱਸ਼ ਹੀ ਇਕਾਗਰ ਹੋਏਗਾ, ਉਸ ਇਕਾਗਰਤਾ ਵਿੱਚ ਉਤਨੀ ਦੇਰ ਤੱਕ ਦਾ ਮਨ ਕੁਦਰਤੀ ਸ਼ਾਂਤ ਹੋ ਜਾਏਗਾ, ਕਿਉਂਕਿ ਜਿਹੜੀਆਂ ਮਨ ਨੂੰ ਅਸ਼ਾਂਤ ਕਰਨ ਵਾਲੀਆਂ ਚੀਜ਼ਾਂ ਨੂੰ ਸਾਨੂੰ ਤੋਂ ਵਰਤ ਲਈਆਂ ਜਾਣਗੀਆਂ। ਸੋ ਇਸ ਕਰਕੇ ਗੁਰੂ ਜੀ ਨੇ ਇਹ ਤਿੰਨ ਸਾਧਨ ਸਾਲਸਰਾਏ ਨੂੰ ਦੱਸੇ ਸੇ। ਪਹਿਲੇ ਸਾਧਨ ਦੀ ਆਪਾਂ ਵਿਚਾਰ ਸ਼ੁਰੂ ਕੀਤੀ ਹੋਈ ਹੈ ਵੀ ਤਨਾ ਅਨਪੜ੍ਹ ਬਿਲਕੁਲ ਸ਼ੁੱਧੀ ਸੱਚ ਪਵਿੱਤਰਤਾ ਨਾ ਕੁਛ ਜਾਣਨ ਵਾਲਾ। ਫਿਰ ਤਰਲੋਚਨ ਕੋਈ ਪੂਰਨ ਪੁਰਖ ਨਹੀਂ ਸੀ, ਕਰਮ ਕਾਂਡੀ ਜ਼ਰੂਰ ਸੀ, ਪਹਿਲੇ ਦਰਜੇ ਦਾ ਸੀ। ਸੋ ਉਹ ਧੰਨੇ ਦਾ ਉਹਦੇ ਬਚਨਾਂ 'ਤੇ ਵਿਸ਼ਵਾਸ ਆਉਣ ਕਰਕੇ ਇਸ ਮੁਰਾਦਨ ਪਹੁੰਚਿਆ। ਸ਼ਰਧਾ ਇਤਨੀ ਬੜੀ ਚੀਜ਼ ਹੈ। ਅਤੇ ਇਉਂ ਤਰਲੋਚਨ ਕਹਿ ਰਿਹਾ, ਧੰਨਿਆ ਠਾਕਰ ਦੀ ਸੇਵਾ ਕਰੇ ਜੋ ਇੱਛੇ ਸੋਈ ਫਲ ਪਾਏ। ਪਰਮੇਸ਼ੁਰ ਦੇ ਭਜਨ ਵਿੱਚ ਸਭ ਕੁਛ ਹੀ ਹੈ। ਇਹ ਬਚਨ ਸੁਣਨ ਦੀ ਦੇਰ ਸੀ, ਜਿਵੇਂ ਕੱਪੜਾ ਹੋਵੇ ਚਿੱਟਾ ਬਿਲਕੁਲ ਮੈਲ ਨਾ ਹੋਵੇ ਨਾ ਹੋਵੇ ਥੰਧਿਆਈ, ਉਹਨੂੰ ਰੰਗ ਦੀ ਕੁੰਡ ਵਿੱਚ ਡੋਬੋ ਨਾ ਦੀਆਂ ਰੰਗ ਚੜ੍ਹ ਜਾਂਦਾ। ਮੈਲਾ ਕੱਪੜਾ ਹੋਵੇ, ਠੰਡਾ ਹੋਵੇ, ਡੋਬੀ ਚਲੋ ਰੰਗ ਦੀ ਕੁੰਡ ਵਿੱਚ, ਉਹਨੂੰ ਰੰਗ ਨਹੀਂ ਫੜੇਗਾ, ਕਿਉਂਕਿ ਥੰਧਿਆਈ ਔਰ ਮੈਲ ਰੰਗ ਨਹੀਂ ਚੜ੍ਹਨ ਦਿੰਦੀ। ਇਸੀ ਤਰ੍ਹਾਂ ਇਹਦਾ ਮਨ ਸ਼ੁੱਧ ਸੀ। ਇਹ ਬਚਨ ਸੁਣਨ ਸਾਰ ਹੀ ਤੰਨੇ ਦੇ ਚਿੱਤ ਵਿੱਚ ਖਿਆਲ ਆ ਵੀ ਉੱਥੇ ਜਿਹਦੇ ਵਿੱਚ ਸਭ ਕੁਛ ਹੀ ਹੈ, ਇਹੋ ਜਿਹਾ ਕੰਮ ਕਰਨਾ ਚਾਹੀਦਾ ਹੈ। ਜਿਉਂ ਇੱਥੋਂ ਕੱਲ੍ਹ ਸ਼ੁਰੂ ਕੀਤਾ ਜਾਏਗਾ। ਹੁਣ ਗੁਰੂ ਤੋਂ ਪਕੜੋ। ਧੰਨ
ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਧੰਨ। Thank you. Thank you.